ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ। ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੈ ਤੀਰਕ ਭਾਵੈ ਧੱਕੇ ਏਕ ਵਡਾਈ ਦੇ। ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੈ ਤੀਰਕ ਭਾਵੈ ਧੱਕੇ ਏਕ ਵਡਾਈ ਦੇ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ ਰਹਾਉ। ਆਪ ਕਰਾਏ ਆਪ ਕਰੇ, ਆਪ ਉਲਾਮੇ ਚਿਤ ਧਰੇ। ਜਾ ਤੂੰ ਕਰਨਹਾਰ ਕਰਤਾਰ, ਕਿਆ ਮੋਤਾਜੀ ਕਿਆ ਸੰਸਾਰ। ਆਪ ਉਪਾਏ ਆਪੇ ਦੇ, ਆਪੇ ਦੁਰਮਤ ਮਨ ਕਰੇ। ਗੁਰ ਪ੍ਰਸਾਦ ਵਸੈ ਮਨ ਆਏ, ਦੁੱਖ ਅਨੇਰਾ ਵਿੱਚੋਂ ਜਾਏ। ਸਾਚ ਪਿਆਰਾ ਆਪ ਕਰੇ, ਅਵਰੀ ਕੋ ਸਾਚ ਨਾ ਦੇ। ਜੇ ਕਿਸੈ ਦੇਵ ਖਾਣੈ ਨਾਨਕ, ਆਗੈ ਪੂਛ ਨਾ ਲੇ। ਸਾਚ ਪਿਆਰਾ ਆਪ ਕਰੇ, ਅਵਰੀ ਕੋ ਸਾਚ ਨਾ ਦੇ। ਜੇ ਕਿਸੈ ਦੇਵ ਖਾਣੈ ਨਾਨਕ, ਆਗੈ ਪੂਛ ਨਾ ਲੇ। ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸੁਣ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਾਬਤ ਭੱਟਾ ਨੇ ਲਿਖਿਆ ਹੈ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਉਸ ਨਿਰੰਕਾਰ ਨੇ ਧਰਤੀ ਦੀ ਪੁਕਾਰ ਸੁਣ ਕੇ ਪਾਵਨ ਗੁਰੂ ਨਾਨਕ ਸਰੂਪ ਧਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੱਦਲ ਵਾਂਗ ਸਾਰੇ ਸੰਸਾਰ 'ਤੇ ਨਾਮ ਬਾਣੀ ਦੀ ਵਰਖਾ ਕੀਤੀ, ਜਿਸ ਦਾ ਫਲ ਇਹ ਹੋਇਆ, ਤਪਤ ਮਾਹੇ ਠੰਡ ਵਰਤਾਈ, ਅੰਧ ਪਇਆ ਦੁੱਖ ਨਾਠੇ ਭਾਈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਜੋ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਹੈ, ਉਹਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੰਨੇ ਵੀ ਦੁਨੀਆ ਦੇ ਤਮਾਮ ਲੋਕ ਹਨ, ਧਾਰਮਿਕ ਵਿਅਕਤੀ ਹਨ, ਉਹਨਾਂ ਸਾਰਿਆਂ ਨੂੰ ਬੜੀ ਉੱਤਮ ਸਿੱਖਿਆ ਬਖਸ਼ੀ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ ਰਹਾਉ। ਇਹ ਦੁਨੀਆ ਦੇ ਲੋਗੋ, ਜੇ ਕੋਈ ਫਕੀਰ, ਕੋਈ ਸਾਧੂ, ਕੋਈ ਸੰਨਿਆਸੀ, ਕੋਈ ਮਹਾਂਪੁਰਖ ਤੁਹਾਡੇ ਪਾਸ ਆਉਂਦਾ ਹੈ ਜਾਂ ਤੁਹਾਡੇ ਨਾਲ ਉਸਦਾ ਸੰਪਰਕ ਹੋ ਜਾਂਦਾ ਹੈ, ਜਾਣੋ ਜੋਤ, ਤੁਸੀਂ ਇਹ ਗੱਲ ਸਮਝੋ, ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਸ ਰਹੀ ਹੈ। ਇਹਨੂੰ ਅਕਾਲ ਪੁਰਖ ਵਾਹਿਗੁਰੂ ਨੇ ਅਧਿਆਤਮਕ ਗਿਆਨ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਇਸ ਨੂੰ ਪ੍ਰਭੂ ਨੇ ਆਤਮਕ ਗਿਆਨ ਬਖਸ਼ਿਸ਼ ਕੀਤਾ ਹੈ। ਨਾ ਪੁੱਛੋ ਜਾਤੀ, ਉਹਦੇ ਪਾਸੋਂ ਕਦੇ ਵੀ ਉਹਦੀ ਜਾਤ ਨਾ ਪੁੱਛੋ ਬਈ ਤੇਰੀ ਜਾਤ ਕੀ ਹੈ, ਕਿਉਂਕਿ ਬ੍ਰਾਹਮਣ ਲੋਕਾਂ ਨੇ ਜਾਤ ਪਾਤ ਦਾ ਐਸਾ ਭਰਮ ਦੁਨੀਆਂ ਦੇ ਵਿੱਚ ਪੈਦਾ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਇਸੇ ਲਈ ਕਿਸੇ ਮਹਾਂਪੁਰਖ ਤੋਂ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਨੂੰ ਆਪਣੀ ਉੱਚੀ ਜਾਤ ਦਾ ਘਮੰਡ ਹੁੰਦਾ ਹੈ ਕਿ ਸਾਡੀ ਜਾਤ ਬੜੀ ਉੱਚੀ ਹੈ, ਅਸੀਂ ਸਵਰਨ ਜਾਤੀ ਦੇ ਹਾਂ। ਜੇ ਕੋਈ ਮਹਾਂਪੁਰਖ ਨੀਵੀਂ ਜਾਤ ਵਿੱਚ ਪੈਦਾ ਹੋਇਆ ਹੋਵੇ ਤਾਂ ਉਹ ਤੋਂ ਉਹ ਹਮੇਸ਼ਾ ਦੂਰ ਰਹਿਣਾ ਹੀ ਚਾਹੁੰਦੇ ਨੇ, ਛੂਤਛਾਤ ਦਾ ਪ੍ਰਭਾਵ ਮਨ ਵਿੱਚ ਰੱਖਦੇ ਹਨ। ਪਰ ਸਤਿਗੁਰੂ ਦਾ ਹੁਕਮ ਇਹ ਹੈ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਸੰਸਾਰ ਦੇ ਲੋਕਾਂ ਨੂੰ ਸਤਿਗੁਰੂ ਇਹ ਉਪਦੇਸ਼ ਦੇ ਰਹੇ ਹਨ ਕਿ ਆ ਦੁਨੀਆਂ ਦੇ ਲੋਕੋ, ਕਿਸੇ ਦੀ ਜਾਤ ਨਾ ਪੁੱਛੋ, ਉਹਦੇ ਅੰਦਰ ਵਾਹਿਗੁਰੂ ਦੀ ਜੋਤ ਵਸ ਰਹੀ ਹੈ। ਸਰਵ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰ ਹਰੀ, ਉਹਦੀ ਜੋਤ ਨੂੰ ਪਛਾਣੋ, ਆਗੈ ਜਾਤ ਨਾ ਹੋਈ। ਜਦੋਂ ਮਨੁੱਖ ਅੱਗੇ ਪ੍ਰਲੋਕ ਵਿੱਚ ਜਾਂਦਾ ਹੈ ਉੱਥੇ ਜਾਤ ਨਾਲ ਨਹੀਂ ਜਾਂਦੀ, ਕਿਉਂਕਿ ਜਾਤ ਦਾ ਸੰਬੰਧ ਸਰੀਰ ਨਾਲ ਹੀ ਹੈ ਨਾ। ਸਰੀਰ ਨੇ ਇੱਥੇ ਰਹਿ ਜਾਣਾ ਅਤੇ ਫਿਰ ਅੱਗੇ ਜਾਤ ਕਿਵੇਂ ਜਾਵੇਗੀ। ਇਸ ਲਈ ਸਾਨੂੰ ਜੋਤ ਦੇ ਨਾਲ ਜੁੜਨਾ ਚਾਹੀਦਾ ਹੈ, ਜਾਤ ਦੇ ਨਾਲ ਨਹੀਂ। ਕਿਸੇ ਮਹਾਂਪੁਰਖ ਕੋਲ ਜਾ ਕੇ ਉਹਦੀ ਜਾਤ ਨਾ ਪੁੱਛੋ, ਇਹ ਜੁਲਾਹਾ ਹੈ, ਇਹ ਸ਼ਿੰਬਾ ਹੈ, ਇਹ ਚਮਿਆਰ ਹੈ, ਇਹ ਬਾਲਮੀਕੀਆ ਹੈ, ਐਸੀ ਕੋਈ ਗੱਲ ਪੁੱਛਣ ਦੀ ਲੋੜ ਨਹੀਂ। ਜਿਵੇਂ ਗਾਵਾਂ ਕਈ ਰੰਗਾਂ ਦੀਆਂ ਹੁੰਦੀਆਂ ਨੇ, ਜਿਸ ਨੇ ਦੁੱਧ ਲੈਣਾ ਹੋਵੇ ਉਹਨੂੰ ਗਾਂ ਦੇ ਰੰਗ ਦੀ ਪਰਖ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਉਸਨੇ ਤਾਂ ਦੁੱਧ ਪੀ ਕੇ ਆਪਣੀ ਤ੍ਰਿਪਤੀ ਕਰਨੀ ਹੁੰਦੀ ਹੈ। ਇਸੇ ਤਰ੍ਹਾਂ ਕੋਈ ਵੀ ਮਹਾਂਪੁਰਖ ਹੋਵੇ, ਕੋਈ ਵੀ ਸਾਧੂ ਹੋਵੇ, ਪਰ ਰੱਬ ਦੇ ਰੰਗ ਵਿੱਚ ਰੰਗਿਆ ਹੋਵੇ, ਉਹਦੇ ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋਇਆ ਹੋਵੇ, ਉਹਦੇ ਕੋਲ ਜਾ ਕੇ ਉਹਦੀ ਜਾਤ ਨਾ ਪੁੱਛੋ, ਉਹਦੇ ਬਚਨਾਂ ਤੋਂ, ਉਹਦੀ ਸੰਗਤ ਤੋਂ ਔਰ ਉਹਦੇ ਵਿਚਾਰਾਂ ਤੋਂ ਸਾਨੂੰ ਲਾਭ ਜ਼ਰੂਰ ਲੈਣਾ ਚਾਹੀਦਾ ਹੈ। ਜਾਤ ਨੇ ਅੱਗੇ ਨਾਲ ਨਹੀਂ ਜਾਣਾ, ਇਸ ਲਈ ਜਾਤੀ ਨੂੰ ਅੱਗੇ ਲਿਆਉਣ ਦੀ ਲੋੜ ਹੀ ਨਹੀਂ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜਾ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਸਭ ਸੰਗਤਾਂ ਨੂੰ ਪਿਆਰ ਸਤਿਕਾਰ ਦੇ ਨਾਲ ਜੋ ਸਤਿਗੁਰੂ ਉਪਦੇਸ਼ ਦੇ ਰਹੇ ਹਨ ਉਹ ਆਪ ਸੰਗਤਾਂ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ।
ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਪਵਿੱਤਰ ਉਪਦੇਸ਼ ਹੈ। ਜੇ ਦਰ ਮੰਗਤ ਕੂ ਕਰੇ ਮਹਿਲੀ ਖਸਮ ਸੁਣੇ, ਜੇ ਕੋਈ ਮੰਗਤਾ ਕਿਸੇ ਮਾਲਕ ਦੇ ਦਰ ਉੱਤੇ ਆ ਕੇ ਕੂਕ ਕਰੇ, ਪੁਕਾਰ ਕਰੇ, ਫਰਿਆਦ ਕਰੇ, ਮਹਿਲੀ ਖਸਮ ਸੁਣੀ ਅਤੇ ਜਿਹੜਾ ਖਸਮ ਮਾਲਕ ਹੈ ਜਿਹਦੇ ਦਰ ਉੱਤੇ ਕੋਈ ਮੰਗਤਾ ਫਰਿਆਦ ਕਰ ਰਿਹਾ ਹੈ ਔਰ ਉਹ ਆਪਣੇ ਮਹਿਲਾਂ ਵਿੱਚ ਬੈਠ ਕੇ ਸੁਣਦਾ ਹੈ, ਭਾਵ ਜਦੋਂ ਕੋਈ ਭਿਖਾਰੀ ਕਿਸੇ ਦੇ ਦਰ 'ਤੇ ਆ ਕੇ ਗੁਹਾਰ ਕਰਦਾ ਹੈ, ਪੁਕਾਰ ਕਰਦਾ ਹੈ, ਅਤੇ ਜਿਹੜਾ ਘਰ ਦਾ ਮਾਲਕ ਹੈ ਭਾਵੇਂ ਉਹ ਆਪਣੇ ਘਰ ਦੇ ਵਿੱਚ ਹੀ ਬੈਠਾ ਹੋਵੇ, ਉਹਦੀ ਆਵਾਜ਼ ਨੂੰ ਜ਼ਰੂਰ ਸੁਣਦਾ ਹੈ।
ਭਾਵੇਂ ਤੀਰਕ ਭਾਵੇਂ ਤੱਕੇ ਇੱਕ ਵਡਾਈ ਦੇ।
ਲੋ ਸਤਿਗੁਰੂ ਜੀ ਫਰਮਾਉਂਦੇ ਨੇ ਜੇ ਤਾਂ ਮਾਲਕ ਦਿਆਲੂ ਕਿਰਪਾਲੂ ਹੈ ਫਿਰ ਤਾਂ ਉਹ ਆ ਕੇ ਮੰਗਤੇ ਨੂੰ ਧੀਰਜ ਦਿੰਦਾ ਹੈ, ਉਹਦੀ ਹੌਂਸਲਾ ਅਫਜ਼ਾਈ ਕਰਦਾ ਹੈ, ਜੋ ਉਸਦੀ ਮੰਗ ਹੁੰਦੀ ਉਹਨੂੰ ਪੂਰੀ ਕਰਦਾ ਹੈ। ਅਤੇ ਜੇ ਉਹ ਮਾਲਕ ਨਿਰਦਿਆਲੂ ਹੋਵੇ ਤਾਂ ਫਿਰ ਉਹ ਧੱਕੇ ਵੀ ਮਾਰ ਦਿੰਦਾ, ਕਿਉਂਕਿ ਅਕਸਰ ਦੁਨੀਆਂ ਦੇ ਵਿੱਚ ਇਹ ਵਰਤਾਰਾ ਵਰਤ ਰਿਹਾ ਹੈ, ਜੇ ਕੋਈ ਕਿਸੇ ਦੇ ਦਰ 'ਤੇ ਮੰਗਤਾ ਆਉਂਦਾ ਹੈ, ਕਈ ਦਇਆਵਾਨ ਲੋਕ ਨੇ ਉਹਦੀ ਇੱਛਾ ਪੂਰੀ ਕਰ ਦਿੰਦੇ ਨੇ, ਜੋ ਮੰਗਦਾ ਦੇ ਵੀ ਦਿੰਦੇ ਹਨ, ਪਰ ਕੁਝ ਐਸੇ ਵੀ ਲੋਕ ਨੇ ਅਤੇ ਜਿਹੜੇ ਉਹਨਾਂ ਨੂੰ ਧੱਕੇ ਵੀ ਮਾਰਦੇ ਨੇ, ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ। ਇਸ ਲਈ ਇਹ ਮਾਲਕ ਦੀ ਮਰਜ਼ੀ ਹੁੰਦੀ ਹੈ, ਉਹ ਮੰਗਤੇ ਨੂੰ ਭਾਵੇਂ ਧੀਰਜ ਦੇਵੇ, ਉਹਦੀ ਹੌਂਸਲਾ ਅਫਜ਼ਾਈ ਕਰੇ ਅਤੇ ਚਾਹੇ ਉਸ ਨੂੰ ਧੱਕੇ ਵੀ ਮਾਰੇ, ਪਰ ਮੰਗਤੇ ਨੂੰ ਇੱਕ ਰਸ ਰਹਿਣਾ ਚਾਹੀਦਾ ਹੈ ਇੱਕ ਵਡਾਈ ਦੇ, ਅਤੇ ਉਹ ਇੱਕ ਵਡਿਆਈ 'ਤੇ ਖਸਮ ਦਿੰਦਾ ਹੀ ਹੈ ਨਾ, ਚਾਹੇ ਧੀਰਜ ਅਤੇ ਚਾਹੇ ਧੱਕੇ, ਇੱਕ ਵਡਿਆਈ ਜ਼ਰੂਰ ਮਿਲਦੀ ਹੈ। ਇੱਥੋਂ ਇਹ ਸਾਨੂੰ ਸਿੱਖਿਆ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਮੰਗਦੇ ਹਾਂ, ਅਸੀਂ ਸਾਰੇ ਹੀ ਉਸ ਪਰਮਾਤਮਾ ਦੇ ਦਰ ਦੇ ਉੱਤੇ ਗੁਹਾਰ ਕਰਦੇ ਹਾਂ, ਪੁਕਾਰ ਕਰਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਜੋ ਸੱਚਖੰਡ ਦਾ ਮਾਲਕ ਹੈ, ਉਹ ਸਾਡੀ ਕੀਤੀ ਹੋਈ ਗੁਹਾਰ ਨੂੰ ਪੁਕਾਰ ਨੂੰ ਸੁਣਦਾ ਹੈ, ਇਹ ਉਸਦੀ ਮਰਜ਼ੀ ਹੈ। ਕਿਸੇ ਨੂੰ ਉਹ ਵਾਹਿਗੁਰੂ ਧੀਰਜ ਦੇਵੇ ਅਤੇ ਕਿਸੇ ਨੂੰ ਧੱਕੇ ਮਾਰ ਦੇਵੇ, ਕਿਸੇ ਨੂੰ ਦੁਰਕਾਰ ਦੇਵੇ, ਕਿਸੇ ਨੂੰ ਝਿੜਕ ਦੇਵੇ, ਇੱਕ ਵਡਿਆਈ ਤਾਂ ਦਿੰਦਾ ਹੀ ਹੈ ਨਾ। ਇਹਦਾ ਮਤਲਬ ਇਹ ਹੈ ਉਹ ਮਾਲਕ ਚਾਹੇ ਤੁਹਾਨੂੰ ਧੀਰਜ ਵੀ ਦੇਵੇ ਚਾਹੇ ਧੱਕੇ ਵੀ ਮਾਰੇ, ਤੁਹਾਨੂੰ ਦੋਨਾਂ ਹੀ ਹਾਲਤਾਂ ਦੇ ਵਿੱਚ ਪ੍ਰਸੰਨ ਰਹਿਣਾ ਚਾਹੀਦਾ ਹੈ। ਜਿਵੇਂ ਮੰਗਤੇ ਦਾ ਸੁਭਾਅ ਹੁੰਦਾ ਹੈ, ਚਾਹੇ ਕੋਈ ਉਹਨੂੰ ਖੈਰ ਪਾਵੇ ਚਾਹੇ ਨਾ ਪਾਵੇ, ਤੇ ਉਹ ਉਸੇ ਤਰ੍ਹਾਂ ਹੀ ਆਪਣੀ ਆਦਤ ਦੇ ਮਜਬੂਰ ਹੋ ਕੇ ਖਲੋਤਾ ਰਹਿੰਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਦੇ ਦਰ ਉੱਤੇ ਜੇ ਸਾਨੂੰ ਕੋਈ ਡਿਮਾਂਡ ਪੂਰੀ ਨਾ ਵੀ ਹੋਵੇ ਤਾਂ ਵੀ ਸਾਨੂੰ ਉਸ ਮਾਲਕ ਦੇ ਉੱਤੇ ਗਿਲਾ ਨਹੀਂ ਕਰਨਾ ਚਾਹੀਦਾ, ਤੇ ਜੇ ਸਾਡੀ ਇੱਛਾ ਪੂਰੀ ਹੋ ਜਾਵੇ ਤਾਂ ਵੀ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਇਹ ਮਾਲਕ ਦੀ ਮਰਜ਼ੀ ਹੁੰਦੀ ਹੈ, ਉਹ ਮੰਗਤੇ ਨੂੰ ਚਾਹੇ ਖੈਰ ਪਾਵੇ ਚਾਹੇ ਧੱਕੇ ਮਾਰ ਦੇਵੇ। ਇਹਨਾਂ ਦੋਹਾਂ ਨੂੰ ਹੀ ਵਾਹਿਗੁਰੂ ਦੀ ਵਡਿਆਈ ਦਾਤ ਸਮਝ ਕੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।
ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ ਰਹਾਉ।
ਲੋ ਹਜ਼ੂਰ ਫਰਮਾਉਂਦੇ ਨੇ ਭਾਈ ਜੇ ਕੋਈ ਵੀ ਭਿਖਾਰੀ ਕੋਈ ਫਕੀਰ ਤੁਹਾਡੀ ਧਰਤੀ ਆਉਂਦਾ ਹੈ, ਉਸਦੀ ਜਾਤ ਨਾ ਪੁੱਛੋ, ਉਹਦੇ ਵਿੱਚ ਰੱਬ ਦੀ ਜੋਤ ਜਗਮਗਾ ਰਹੀ ਹੈ, ਉਹਨੂੰ ਪਛਾਣੋ, ਜੋਤ ਨੂੰ ਜਾਣੋ, ਜਾਤੀ ਨੇ ਅੱਗੇ ਨਾਲ ਨਹੀਂ ਜਾਣਾ। ਇਸ ਲਈ ਜਾਤੀ ਨੂੰ ਕਦੇ ਵੀ ਅੱਗੇ ਨਹੀਂ ਲਿਆਉਣਾ ਚਾਹੀਦਾ, ਅਤੇ ਬਲਕਿ ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਪਛਾਣ ਕੇ ਸਭ ਦਾ ਆਦਰ ਮਾਣ ਕਰਨਾ ਚਾਹੀਦਾ ਹੈ। ਜਿਵੇਂ ਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਉਂ ਕਿਸੇ ਦੇ ਕਿਸੇ ਮਨੁੱਖ ਦੇ ਪਾਸੋਂ ਵੀ ਉਹਦੀ ਕਦੇ ਵੀ ਜਾਤ ਨਹੀਂ ਪੁੱਛਣੀ ਚਾਹੀਦੀ। ਰੱਬ ਦੀ ਜੋਤ ਸਾਰਿਆਂ ਦੇ ਵਿੱਚ ਇੱਕ ਸਮਾਨ ਵਰਤ ਰਹੀ ਹੈ, ਉਹਨੂੰ ਜਾਣੋ ਅਤੇ ਸਾਰਿਆਂ ਦਾ ਸਤਿਕਾਰ ਕਰੋ ਤੇ ਸਾਰਿਆਂ ਦੇ ਨਾਲ ਪਿਆਰ ਕਰੋ।
ਆਪ ਕਰਾਏ ਆਪ ਕਰੇ ਆਪ ਉਲਾਮੇ ਚਿੱਤ ਧਰੇ।
ਰਹਾਉ ਬਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਆਪ ਕਰਾਏ ਆਪ ਕਰੇ। ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਉਹ ਸਭ ਕੁਛ ਆਪ ਕਰੇ ਕਰਦਾ ਹੈ ਤੇ ਕਰਾਏ ਉਹ ਵਾਹਿਗੁਰੂ ਆਪ ਹੀ ਕਰਾਉਂਦਾ ਹੈ। ਕਿਉਂਕਿ ਕਈ ਆਦਮੀ ਕੰਮ ਆਪ ਕਰਦੇ ਨੇ ਤੇ ਕਈ ਦੂਸਰਿਆਂ ਪਾਸੋਂ ਵੀ ਕਰਾਉਂਦੇ ਨੇ। ਹਜ਼ੂਰ ਕਹਿੰਦੇ ਨੇ ਉਹ ਮਾਲਕ ਆਪ ਵੀ ਸਭ ਕੁਛ ਕਰਦਾ ਹੈ, ਦੂਸਰਿਆਂ ਪਾਸੋਂ ਵੀ ਕਰਾਉਂਦਾ ਹੈ। ਆਪ ਉਲਾਮੇ ਚਿੱਤ ਧਰੇ ਤੇ ਆਪ ਹੀ ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਜੀਵਾਂ ਦੇ ਉਲਾਮੇ ਨੇ, ਤਾਨੇ ਨੇ, ਗਿਲੇ ਸ਼ਿਕਵੇ ਨੇ, ਉਹਨਾਂ ਨੂੰ ਵੀ ਚਿੱਤ ਵਿੱਚ ਧਾਰਨ ਕਰਦਾ ਹੈ, ਭਾਵ ਜੋ ਵੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਉਹਨਾਂ ਨੂੰ ਵੀ ਸੁਣਦਾ ਹੈ।
ਜਾ ਤੂੰ ਕਰਨਹਾਰ ਕਰਤਾਰ ਕਿਆ ਮੋਹਤਾਜੀ ਕਿਆ ਸੰਸਾਰ।
ਲੋ ਜਿਨ੍ਹਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੁੰਦਾ ਹੈ ਤੇ ਫਿਰ ਉਹ ਇਹ ਗੱਲ ਆਖਦੇ ਨੇ, ਜਾ ਤੂੰ ਕਰਨਹਾਰ ਕਰਤਾਰ, ਹੇ ਪਰਮ ਪਿਤਾ ਪਰਮਾਤਮਾ, ਜੇ ਤੂੰ ਹੀ ਕਰਨ ਵਾਲਾ ਹੈ, ਤੂੰ ਹੀ ਕਰਤਾਰ ਸਿਰਜਣਹਾਰ ਹੈ, ਸਾਨੂੰ ਤੇਰੇ ਤੇ ਭਰੋਸਾ ਹੈ, ਤੇਰੇ ਤੇ ਯਕੀਨ ਹੈ, ਕਿਆ ਮੋਹਤਾਜੀ ਕਿਆ ਸੰਸਾਰ, ਫਿਰ ਸਾਡੇ ਲਈ ਕਿਸੇ ਦੀ ਮੁਥਾਜੀ ਕਰਨੀ, ਕਾਨ ਕਨੌੜ ਮੰਨਣੀ, ਕਿਸੇ ਦੇ ਅੱਗੇ ਮਿੰਨਣ ਤਰਲਾ ਕਰਨਾ ਕੀ ਮਹਿਨਾ ਰਖਾਉਂਦਾ ਹੈ? ਕੁਝ ਵੀ ਨਹੀਂ। ਕਿਆ ਸੰਸਾਰ ਤੇ ਇਹ ਸੰਸਾਰ ਸਾਡੇ ਸਾਹਮਣੇ ਕੀ ਚੀਜ਼ ਹੈ? ਸਾਨੂੰ ਸੰਸਾਰ ਦੀ ਵੀ ਕੋਈ ਪਰਵਾਹ ਨਹੀਂ ਹੈ।
ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨ ਹੈ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਦੇ ਆਪੇ ਸਾਰਿਆਂ ਨੂੰ ਰਿਜਕ ਵੀ ਦਿੰਦਾ ਹੈ। ਪਹਿਲੋਂ ਦੇ ਤੈ ਰਿਜਕ ਸੰਭਾਹਾ, ਪਿੱਛੋਂ ਦੇ ਤੈ ਜੰਤਿਓ ਪਾਹਾ। ਉਸ ਵਾਹਿਗੁਰੂ ਪਰਮੇਸ਼ਰ ਨੇ ਰਿਜਕ ਪਹਿਲਾਂ ਬਣਾਇਆ, ਜੀਵਾਂ ਨੂੰ ਪਿੱਛੋਂ ਪੈਦਾ ਕੀਤਾ। ਦੇਖ ਲਓ ਦੁਨੀਆਂ ਵਿੱਚ ਪ੍ਰਤੱਖ ਮਿਸਾਲ ਹੈ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਉੱਥੇ ਵੀ ਵਾਹਿਗੁਰੂ ਉਹਦੀ ਪਾਲਣਾ ਕਰਦਾ ਹੈ। ਜਦੋਂ ਜਨਮ ਲੈ ਲੈਂਦਾ ਹੈ ਉਸੇ ਵੇਲੇ ਮਾਂ ਦੀ ਅਸਥਨਾਂ ਵਿੱਚ ਦੁੱਧ ਆ ਜਾਂਦਾ। ਇਹ ਵਾਹਿਗੁਰੂ ਦੇ ਸਾਰੇ ਪ੍ਰਬੰਧ ਨੇ ਨਾ। ਆਪ ਉਪਾਏ ਆਪੇ ਦੇ, ਉਹ ਪਰਮਾਤਮਾ ਆਪ ਹੀ ਸਾਰਿਆਂ ਨੂੰ ਪੈਦਾ ਕਰਦਾ ਹੈ, ਆਪ ਹੀ ਸਾਰਿਆਂ ਨੂੰ ਰਿਜਕ ਦਿੰਦਾ ਹੈ। ਆਪੇ ਦੁਰਮਤ ਮਨਹਿ ਕਰੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਖੋਟੀ ਮਤ ਨੂੰ ਮਨ੍ਹਾ ਕਰਦਾ ਹੈ, ਭਾਵ ਚੰਗੀ ਮਤ ਵੀ ਚੰਗੀ ਸਿੱਖਿਆ ਵੀ ਆਪ ਦਿੰਦਾ ਹੈ ਤੇ ਖੋਟੀ ਮਤ ਤੋਂ ਹਰ ਮਨੁੱਖ ਨੂੰ ਮਨ੍ਹਾ ਕਰਦਾ ਵੀ ਖੋਟੇ ਕੰਮ ਨਹੀਂ ਕਰਨੇ ਚਾਹੀਦੇ।
ਗੁਰ ਪ੍ਰਸਾਦ ਵਸੈ ਮਨ ਆਏ ਦੁੱਖ ਹਨੇਰਾ ਵਿੱਚੋਂ ਜਾਏ।
ਲੋ ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਉਹ ਮਾਲਕ ਆਪ ਆ ਕੇ ਮਨ ਦੇ ਵਿੱਚ ਵਸਦਾ ਹੈ। ਜਦੋਂ ਉਹ ਮਾਲਕ ਆ ਕੇ ਮਨ ਦੇ ਵਿੱਚ ਵਸ ਜਾਵੇ ਦੁੱਖ ਹਨੇਰਾ ਵਿੱਚੋਂ ਜਾਏ। ਜਿਹੜਾ ਦੁੱਖ ਤੇ ਹਨੇਰਾ ਹੈ, ਦੁੱਖ ਜਨਮ ਮਰਨ ਦਾ ਤੇ ਹਨੇਰਾ ਮੋਹ ਮਾਇਆ ਅਗਿਆਨ ਦਾ, ਉਹ ਸਾਡੇ ਹਿਰਦੇ ਵਿੱਚੋਂ ਚਲਿਆ ਜਾਂਦਾ ਹੈ। ਕਿਉਂਕਿ ਜਿੱਥੇ ਸੂਰਜ ਆ ਜਾਵੇ ਉੱਥੇ ਹਨੇਰਾ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ, ਉਹ ਵਾਹਿਗੁਰੂ ਗਿਆਨ ਦਾ ਸੂਰਜ ਹੈ। ਗੁਰੂ ਦੀ ਕਿਰਪਾ ਨਾਲ ਜਦੋਂ ਉਹ ਮਨ ਵਿੱਚ ਆ ਕੇ ਵਸ ਜਾਵੇ ਤੇ ਫਿਰ ਦੁੱਖ ਤੇ ਹਨੇਰਾ ਸਾਰਾ ਹਿਰਦੇ ਵਿੱਚੋਂ ਚਲਿਆ ਜਾਂਦਾ ਹੈ।
ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ।
ਲੋ ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਚ ਪਿਆਰਾ, ਸੱਚ ਨੂੰ ਪਿਆਰ ਕਰਨ ਵਾਲਾ ਹੈ, ਜਿਹਦੇ ਉੱਤੇ ਮਾਲਕ ਪ੍ਰਸੰਨ ਹੁੰਦਾ ਹੈ ਤੇ ਉਹਨੂੰ ਆਪਣਾ ਸੱਚਾ ਪਿਆਰ ਬਖਸ਼ਿਸ਼ ਕਰ ਦਿੰਦਾ ਹੈ। ਅਵਰੀ ਕੋ ਸਾਚ ਨਾ ਦੇ, ਜਿਹੜੇ ਅਵਰੀ ਦਾ ਅਰਥ ਹੈ ਜਿਨ੍ਹਾਂ ਦਾ ਸੱਚ ਨਾਲ ਪਿਆਰ ਨਹੀਂ, ਝੂਠ ਨਾਲ ਪਿਆਰ ਕਰਦੇ ਨੇ। ਕਿਉਂਕਿ ਦੁਨੀਆਂ ਦੇ ਵਿੱਚ ਝੂਠ ਹੀ ਪ੍ਰਧਾਨ ਹੈ, ਕੂੜ ਫਿਰੈ ਪ੍ਰਧਾਨ ਵੀ ਲਾ ਲਓ, ਤੇ ਜਿਹੜੇ ਹੋਰ ਝੂਠ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਉਹ ਵਾਹਿਗੁਰੂ ਸੱਚ ਦਿੰਦਾ ਹੀ ਨਹੀਂ। ਸੱਚ ਤੋਂ ਮੁਰਾਦ ਸੱਚ ਬੋਲਣਾ ਇੱਕ ਇਖਲਾਕੀ ਗੁਣ ਹੈ ਤੇ ਦੂਸਰਾ ਸੱਚਾ ਨਾਮ, ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਜਿਹੜੇ ਝੂਠੇ ਲੋਕ ਨੇ ਉਹਨਾਂ ਨੂੰ ਨਾ ਤੇ ਵਾਹਿਗੁਰੂ ਸੱਚ ਬੋਲਣ ਦਾ ਹੀ ਇਖਲਾਕੀ ਗੁਣ ਦਿੰਦਾ ਹੈ ਤੇ ਨਾ ਹੀ ਸੱਚੇ ਨਾਮ ਦੀ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਜੇ ਕਿਸੇ ਦੇਵ ਖਾਣੈ ਨਾਨਕ ਆਗੈ ਪੂਛ ਨਾਲੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹਨ, ਗੁਰਮੁਖੋ ਜੇ ਉਹ ਮਾਲਕ ਕਿਸੇ ਨੂੰ ਸੱਚੇ ਨਾਮ ਦੀ ਦਾਤ ਬਖਸ਼ਿਸ਼ ਕਰ ਦੇਵੇ ਆਗਾ ਪੁੱਛਣਾ ਲਈ, ਫਿਰ ਅੱਗੇ ਉਹਨੂੰ ਕੋਈ ਪੁੱਛਗਿੱਛ ਨਹੀਂ ਕਰਦਾ। ਜਿਸ ਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ, ਦਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ, ਉਹਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ ਪੁੱਛਦਾ। ਬਲਕਿ ਹਜ਼ੂਰ ਨੇ ਇਹ ਤਾਂ ਲਿਖਿਆ ਹੈ, ਰੇ ਰੇ ਦਰਗਹ ਕਹਿ ਨਾ ਕਹੂ, ਆਓ ਬੈਠ ਆਦਰ ਸ਼ੁਭ ਦਿਓ। ਜਦੋਂ ਵਾਹਿਗੁਰੂ ਦੇ ਪਿਆਰੇ ਸੱਚਖੰਡ ਦੇ ਵਿੱਚ ਜਾਂਦੇ ਨੇ ਤਾਂ ਧਰਮਰਾਜ ਵੀ ਉਹਨਾਂ ਦਾ ਸਨਮਾਨ ਕਰਦਾ। ਨਾਨਕ ਧਰਮ ਐਸੇ ਚਵ ਹੈ ਕੀਤੋ ਪਵਨ ਪੁਨੀਤ। ਧਰਮਰਾਜ ਕਹਿੰਦਾ ਤੁਸੀਂ ਧੰਨ ਹੋ, ਤੁਸਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਤੁਸਾਂ ਮੇਰੇ ਘਰ ਚਰਨ ਪਾਏ ਨੇ, ਮੇਰਾ ਘਰ ਪਵਿੱਤਰ ਕਰ ਦਿੱਤਾ। ਇਸ ਢੰਗ ਦੇ ਨਾਲ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜੇ ਮਾਲਕ ਕਿਸੇ ਨੂੰ ਨਾਮ ਦੀ ਦਾਤ ਦੇ ਦੇਵੇ ਆਗਾ ਪੁੱਛਣਾ ਲਈ, ਫਿਰ ਅੱਗੇ ਉਹਦੀ ਕੋਈ ਪੁੱਛਗਿੱਛ ਨਹੀਂ ਕਰਦਾ।
ਆਸਾ ਮਹੱਲਾ ਪਹਿਲਾ, ਤਾਲ ਮਦੀਰੇ ਕੱਟ ਕੇ ਘਾਟ, ਦੋਲਕ ਦੁਨੀਆ ਵਾਜੈ ਵਾਜ।
ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਕਲਯੁਗ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ, ਉਹਦਾ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਜ਼ਿਕਰ ਕਰਦੇ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਕੁਝ ਉਹ ਰਾਸਧਾਰੀਏ ਲੋਕ ਸਨ ਅਤੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਸਵਾਂਗ ਬਣਾ ਕੇ ਕੋਈ ਰਾਮ ਕ੍ਰਿਸ਼ਨ ਆਦਿਕ ਅਵਤਾਰਾਂ ਦੇ, ਸੀਤਾ ਅਤੇ ਰਾਧਿਕਾ ਦੇ, ਗੋਪੀਆਂ ਗਵਾਲਿਆਂ ਦੇ ਸਵਾਂਗ ਬਣਾ ਬਣਾ ਕੇ ਕਈ ਤਰ੍ਹਾਂ ਦੇ ਸਾਜ ਵਜਾ ਵਜਾ ਕੇ ਉਹ ਨਿਰਤ ਕਰਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਦੇ ਅੰਦਰ ਠੀਕ ਹੈ ਸੰਗੀਤ ਨੂੰ ਪ੍ਰਵਾਨ ਤੇ ਜ਼ਰੂਰ ਕੀਤਾ ਹੈ। ਸੰਗੀਤ ਦੇ ਤਿੰਨ ਪੱਖ ਹੁੰਦੇ ਨੇ, ਗਾਉਣਾ, ਵਜਾਉਣਾ ਤੇ ਨੱਚਣਾ, ਤੇ ਗੁਰੂ ਮਹਾਰਾਜ ਨੇ ਜਿਹੜਾ ਨੱਚਣਾ ਹੈ ਉਹਨੂੰ ਮਨਾ ਕੀਤਾ, ਨੱਚਿਆ ਟੱਪਿਆ ਭਗਤ ਨਾ ਹੋਏ। ਹਾਂ, ਸਾਜਾਂ ਦਾ ਵਜਾਉਣਾ ਤੇ ਨਾਲ ਗੁਰਬਾਣੀ ਦਾ ਗਾਇਨ ਕਰਨਾ, ਇਹ ਦੋ ਪੱਖ ਸੰਗੀਤ ਦੇ ਗੁਰੂ ਮਹਾਰਾਜ ਨੇ ਸਵੀਕਾਰ ਕੀਤੇ ਨੇ। ਹੁਣ ਜਿਹੜੇ ਲੋਕ ਧਰਮ ਦੇ ਬੁਰਕੇ ਪਾ ਕੇ ਤੇ ਕਈ ਤਰ੍ਹਾਂ ਦੇ ਨਕਲੀ ਸਵਾਂਗ ਬਣਾ ਬਣਾ ਕੇ ਤੇ ਨੱਚਦੇ ਟੱਪਦੇ ਗਾਉਂਦੇ ਵਜਾਉਂਦੇ ਸਨ ਤੇ ਉਹ ਕਹਿੰਦੇ ਅਸੀਂ ਰੱਬ ਦੀ ਭਗਤੀ ਕਰਦੇ ਹਾਂ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਖੰਡਨ ਕੀਤਾ। ਹੁਣ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ, ਹਜ਼ੂਰ ਉਹਦੇ ਵਿੱਚ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਨਾਨਕ ਨਾਮ ਵਿਟਹ ਕੁਰਬਾਨ, ਅੰਧੀ ਦੁਨੀਆਂ ਸਾਹਿਬ ਜਾਣ। ਰਹਾਉ, ਹਜ਼ੂਰ ਕਹਿੰਦੇ ਨੇ ਬਈ ਮੈਂ ਤੇ ਉਸ ਮਾਲਕ ਦੇ ਨਾਮ ਤੋਂ ਕੁਰਬਾਨ ਜਾਣਾ ਹਾਂ। ਇਹਦਾ ਮਤਲਬ ਇਹ ਹੈ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਪਰਮ ਪੂਲਹ ਪੂਲੋ। ਕਲਮੇ ਰਾਮ ਨਾਮ ਸਾਰ, ਕਲਿਆਣ ਨਾਮ ਨੇ ਕਰਨੀ, ਹੋਰ ਕਿਸੇ ਨੇ ਸਾਧਨ ਨੇ ਕਲਿਆਣ ਨਹੀਂ ਕਰਨੀ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਸੀਂ ਨਾਮ ਜਪੋ, ਨਾਨਕ ਨਾਮ ਵਿਟਹੋ ਕੁਰਬਾਨ, ਅਸੀਂ ਉਸ ਪਰਮੇਸ਼ਰ ਦੇ ਨਾਮ ਤੋਂ ਕੁਰਬਾਨ ਜਾਂਦੇ ਹਾਂ। ਤੇ ਨਾਲੇ ਸਤਿਗੁਰੂ ਕਹਿੰਦੇ ਨੇ ਅੰਧੀ ਦੁਨੀਆਂ ਸਾਹਿਬ ਜਾਣ, ਇਹ ਦੁਨੀਆਂ ਤੇ ਅੰਨੀ ਹੈ, ਅੰਧੀ ਰਈਅਤ, ਗਿਆਨ ਵੀ ਹੋਣੀ ਪਾਹੇ ਪਰੇ ਮੁਰਦਾਰ, ਇਹਨੂੰ ਤੇ ਅਰਥ ਪਰਮਾਰਥ ਦਾ ਕੁਛ ਪਤਾ ਹੀ ਨਹੀਂ, ਨਾ ਇਹਨਾਂ ਨੂੰ ਰੱਬ ਦਿਸਦਾ ਨਾ ਰੱਬ ਦੀ ਦਰਗਾਹ ਦਿਸਦੀ ਹੈ, ਇਹ ਦੁਨੀਆਂ ਤੇ ਅੰਨੀ ਹੈ। ਤੇ ਸਾਹਿਬ ਜਾਣ, ਉਹ ਸਾਹਿਬ ਮਾਲਕ ਵਾਹਿਗੁਰੂ ਸੁਗੜ ਸੁਜਾਨ ਹੈ, ਇਸ ਲਈ ਜੋ ਦੁਨੀਆਂ ਦੀ ਹਾਲਤ ਹੈ ਉਹਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ ਹੈ। ਦੁਨੀਆਂ ਦੀ ਕਿਹੋ ਜਿਹੀ ਹਾਲਤ ਹੈ, ਜੋ ਕੁਛ ਧਰਮ ਦੇ ਨਾਂ ਦੇ ਉੱਤੇ ਲੋਕ ਕਰਦੇ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਪਰਦਾ ਫਾਸ਼ ਕੀਤਾ। ਲੋ ਸੰਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ।
ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆ ਵਾਜੈ ਵਾਜ।
ਲੋ ਹਜ਼ੂਰ ਕਹਿੰਦੇ ਨੇ ਤਾਲ ਮਦੀਰੇ, ਤਾਲ ਕਹਿੰਦੇ ਨੇ ਸ਼ੈਣਿਆਂ ਨੂੰ, ਖੜਤਾਲਾਂ ਨੂੰ, ਤੇ ਮਦੀਰੇ ਕਹਿੰਦੇ ਨੇ ਘੁੰਗਰੂਆਂ ਨੂੰ। ਜਿਹੜੇ ਰਾਸਧਾਰੀਏ ਲੋਕ ਸਨ ਉਹ ਨਾਲ ਸ਼ੈਣੇ ਵੀ ਵਜਾਉਂਦੇ ਤੇ ਨਾਲ ਪੈਰਾਂ ਨੂੰ ਘੁੰਗਰੂ ਬੰਨ ਕੇ ਨੱਚਦੇ ਸਨ। ਹੁਣ ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਸਾਰੀ ਦੁਨੀਆਂ ਦੀ ਇਹੋ ਜਿਹੀ ਹਾਲਤ ਬਣੀ ਹੋਈ ਹੈ, ਤਾਲ ਮਦੀਰੇ ਘਟ ਕੇ ਘਾਟ। ਜੋ ਘਟ ਸਾਡੇ ਹਿਰਦੇ ਵਿੱਚ ਘਾਟ, ਸੰਕਲਪ ਵਿਕਲਪ ਪੈਦਾ ਹੋ ਰਹੇ ਨੇ, ਭਾਵ ਚੰਗੇ ਮਾੜੇ ਫੁਰਨੇ ਉੱਠ ਰਹੇ ਨੇ, ਇਹ ਮਾਨੋ ਤਾਲ ਸ਼ੈਣੇ ਤੇ ਮਦੀਰੇ ਦਾ ਅਰਥ ਘੁੰਗਰੂ ਨੇ। ਦੋਲਕ ਦੁਨੀਆਂ ਵਾਜਹ ਵਾਜ, ਲਓ ਜਿਹੜੀ ਦੁਨੀਆਂ ਹੈ ਇਹ ਦੋਲਕ ਦਾ ਅਰਥ ਇਹ ਇੱਕ ਢੋਲਕ ਹੈ। ਜਿਵੇਂ ਢੋਲਕੀ ਦੇ ਦੋ ਮੂੰਹ ਹੁੰਦੇ ਨੇ, ਦੁਨੀਆਂ ਢੋਲਕੀ ਵਾਂਗੂ ਦਮੂਹੀ ਹੈ। ਇੱਧਰ ਗੱਲ ਹੋਰ ਕਰਦੀ, ਦੂਜੇ ਪਾਸੇ ਹੋਰ ਕਰਦੀ ਹੈ। ਇਹ ਦੁਨੀਆਂ ਹੀ ਦੋਲਕ ਢੋਲਕੀ ਵਾਂਗੂ ਵੱਜ ਰਹੀ ਹੈ ਤੇ ਵੱਜ ਹੈ ਵਾਜ ਤੇ ਪਾਈ ਦੁਨੀਆਂ ਦੇ ਵਿੱਚ ਹੋਰ ਜਿਤਨੇ ਵੀ ਜੀਵ ਨੇ ਔਰ ਉਹ ਹੋਰ ਸਾਜਾਂ ਵਾਂਗੂ ਵਾਜਿਆਂ ਵਾਂਗੂ ਵੱਜ ਰਹੇ ਹਨ।
ਨਾਰਦ ਨਾਚੈ ਕਲਕਾ ਪਾਓ ਜਤੀ ਸਤੀ ਕਹਿ ਰਾਖੈ ਪਾਓ।
ਲੋ ਹਜ਼ੂਰ ਕਹਿੰਦੇ ਨੇ ਵੀ ਇਸ ਕਲਯੁਗ ਦਾ ਪ੍ਰਭਾਵ ਲੈ ਕੇ ਕਲਕਾ ਪਾਓ, ਕਲਯੁਗ ਦਾ ਪ੍ਰਭਾਵ ਲੈ ਕੇ ਨਾਰਦ ਨਾਚੈ, ਵੀ ਨਾਰਦ ਨੱਚ ਰਿਹਾ ਹੈ। ਨਾਰਦ ਬ੍ਰਹਮਾ ਦਾ ਪੁੱਤਰ ਇੱਕ ਰਿਖੀ ਹੋਇਆ ਜਿਸਨੂੰ ਨਾਰਦ ਮੁਨੀ ਕਹਿੰਦੇ ਨੇ, ਹੈ ਤੇ ਇਹ ਵੀ ਰਿਖੀ ਪਰ ਇਹਦਾ ਸੁਭਾਅ ਬੜਾ ਚੰਚਲ ਹੈ ਔਰ ਇਹਦੇ ਬਾਰੇ ਆਮ ਹੀ ਇਹ ਗੱਲਾਂ ਲਿਖੀਆਂ ਮਿਲਦੀਆਂ ਨੇ। ਇਹਨੂੰ ਲੂਤੀ ਲਾਉਣ ਦਾ ਬੜਾ ਸੁਭਾਵ ਹੈ, ਚੁਗਲੀ ਕਰਨ ਦਾ ਬੜਾ ਸੁਭਾਵ ਹੈ। ਹੁਣ ਆਮ ਹੀ ਦੁਨੀਆਂ ਦੇ ਵਿੱਚ ਇਹ ਮੁਹਾਵਰਾ ਪ੍ਰਚਲਿਤ ਹੋਇਆ, ਜੇ ਕੋਈ ਬੰਦਾ ਇੱਧਰ ਉੱਧਰ ਗੱਲਾਂ ਕਰੇ ਕਹਿੰਦੇ ਨਾਰਦ ਮੁਨੀ ਹੈ, ਇਹ ਤੋਂ ਬਚ ਕੇ ਰਹੋ, ਨਾਰਦ ਨੱਚੈ। ਇਸ ਲਈ ਹੁਣ ਜਿਹੜੇ ਚੁਗਲਬਾਜ ਨੂੰ ਨਾਰਦ ਕਹਿੰਦੇ ਨੇ, ਜਿਹੜਾ ਚੰਚਲ ਸੁਭਾਅ ਦਾ ਬੰਦਾ ਹੋਵੇ, ਤੇ ਕਲਾ ਨਾਰਦ ਮੁਨੀ ਦੇ ਘਰ ਵਾਲੀ ਮੰਨੀ ਹੈ। ਨਾਰਦ ਨੱਚੈ ਕਲਕਾ ਪਾਓ, ਵੀ ਜਿਹੜਾ ਨਾਰਦ ਮੁਨੀ ਹੈ ਵੀ ਇਹ ਆਪਣੀ ਕਲਾ, ਜਿਹੜੀ ਇਸਤਰੀ ਆਪਣੀ ਇਸਤਰੀ ਹੈ ਉਹਦੇ ਪ੍ਰਭਾਵ ਹੇਠ ਨੱਚ ਰਿਹਾ ਹੈ। ਹੁਣ ਇਹ ਤੇ ਇੱਕ ਬਾਹਰਲਾ ਮੁਹਾਵਰੇ ਦੇ ਤੌਰ ਤੇ ਸਤਿਗੁਰੂ ਨੇ ਸ਼ਬਦ ਵਰਤੇ ਨੇ ਨਾ, ਪਰ ਇਹਦਾ ਜਿਹੜਾ ਅਸਲੀ ਭਾਵ ਹੈ ਪੰਕਤੀ ਦਾ ਉਹ ਇਹ ਹੈ, ਨਾਰਦ ਨਾਚੈ ਕਲਕਾ ਪਾਓ, ਵੀ ਕਲਯੁਗ ਦੇ ਪ੍ਰਭਾਵ ਨੂੰ ਕਬੂਲ ਕਰਕੇ ਵੀ ਜਿਹੜਾ ਲੋਕਾਂ ਦਾ ਨਾਰਦ ਦਾ ਅਰਥ ਵੀ ਚੰਚਲ ਮਨ ਹੈ ਉਹ ਨੱਚ ਰਿਹਾ ਹੈ, ਭਾਵ ਮਨ ਦਾ ਸੁਭਾਵ ਹੈ ਨੱਚਣਾ ਟੱਪਣਾ। ਪਰ ਸਤਿਗੁਰੂ ਕਹਿੰਦੇ ਨੇ ਨੱਚਿਆ ਟੱਪਿਆ ਭਗਤ ਨਾ ਹੋਏ, ਤੇ ਮਨ ਚਾਹੁੰਦਾ ਹੈ ਨੱਚਣਾ ਟੱਪਣਾ, ਪਰ ਸਤਿਗੁਰੂ ਕਹਿੰਦੇ ਨੇ ਇਹ ਕਲਯੁਗ ਦੇ ਪ੍ਰਭਾਵ ਹੇਠ ਆ ਕੇ ਸਾਡਾ ਚੰਚਲ ਮਨ ਨਾਰਦ ਮੁਨੀ ਵਾਂਗੂ ਨੱਚ ਰਿਹਾ ਹੈ। ਜਤੀ ਸਤੀ ਕਹਿ ਰੱਖੈ ਪਾਓ, ਵੀ ਜਿਹੜੇ ਜਤੀ ਸਤੀ ਲੋਕ ਨੇ ਤੇ ਉਹ ਦੱਸੋ ਕਿੱਥੇ ਪੈਰ ਰੱਖਣ, ਭਾਵ ਕਲਯੁਗ ਦੇ ਵਿੱਚ ਤਾਂ ਵੀ ਜਿਹੜੇ ਨੱਚਦੇ ਟੱਪਦੇ ਨੇ ਉਹਨਾਂ ਨੂੰ ਵੇਖ ਵੇਖ ਕੇ ਲੋਕ ਖੁਸ਼ ਹੁੰਦੇ ਨੇ, ਵੀ ਜਿਹੜੇ ਜਤੀ ਸਤੀ ਲੋਕ ਨੇ ਉਹ ਕਿਸੇ ਦਾ ਜਤ ਸਤ ਨਹੀਂ ਕਾਇਮ ਰਹਿ ਰਿਹਾ, ਕਿਉਂਕਿ ਜਦੋਂ ਆਦਮੀ ਨੱਚਣ ਕੁੱਦਣ ਦੇ ਰੰਗਾਂ ਦੇ ਵਿੱਚ ਫਸ ਜਾਂਦਾ ਹੈ ਤੇ ਫਿਰ ਉਹਦਾ ਬ੍ਰਹਮਚਰਜ ਕਾਇਮ ਨਹੀਂ ਰਹਿੰਦਾ। ਹੁਣ ਜਿਹੜੇ ਲੋਕ ਫਿਲਮਾਂ ਦੇਖਦੇ ਨੇ, ਨਾਟਕ ਦੇਖਦੇ ਨੇ, ਕੋਈ ਹੋਰ ਪੱਬਾਂ ਕਲੱਬਾਂ ਵਿੱਚ ਜਾ ਕੇ ਨੱਚਦੇ ਟੱਪਦੇ ਨੇ ਤੇ ਉਹਨਾਂ ਦਾ ਜਤ ਸਤ ਕਦੀ ਨਹੀਂ ਕਾਇਮ ਰਹਿ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਜਿਹੜਾ ਕਲਯੁਗ ਦਾ ਪ੍ਰਭਾਵ ਲੈ ਕੇ ਜਿਹੜਾ ਚੰਚਲ ਮਨ ਨੱਚ ਰਿਹਾ ਹੈ ਤੇ ਇਹ ਜਤੀ ਸਤੀ ਲੋਕ ਦੱਸੋ ਕਿੱਥੇ ਪੈਰ ਰੱਖਣ, ਭਾਵ ਜਤੀਆਂ ਸਤੀਆਂ ਦੇ ਹੁਣ ਪੈਰ ਰੱਖਣ ਦੇ ਲਈ ਦੁਨੀਆਂ ਵਿੱਚ ਕੋਈ ਜਗ੍ਹਾ ਨਹੀਂ ਰਹੀ ਹੈ, ਤੇ ਜਿਹੜੇ ਬੜੇ ਬੜੇ ਰਿਸ਼ੀ ਤੇ ਧਾਰਮਿਕ ਬੰਦੇ ਨੇ ਉਹ ਇਸ ਕਲਯੁਗ ਦੇ ਪ੍ਰਭਾਵ ਤੋਂ ਸਾਰੇ ਹੀ ਤੋਬਾ ਕਰ ਰਹੇ ਨੇ, ਪਰ ਇਹ ਕਲਯੁਗ ਦਾ ਪ੍ਰਭਾਵ ਐਸਾ ਹੈ ਵੀ ਜਤੀਆਂ ਸਤੀਆਂ ਦੇ ਪੈਰ ਰੱਖਣ ਨੂੰ ਵੀ ਕਿਧਰੇ ਥਾਂ ਨਹੀਂ ਹੈ।
ਨਾਨਕ ਨਾਮ ਮਿਟੋ ਕੁਰਬਾਨ, ਅੰਧੀ ਦੁਨੀਆਂ ਸਾਹਿਬ ਜਾਣ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਤੇ ਹੇ ਵਾਹਿਗੁਰੂ ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਅਥਵਾ ਨਾਨਕ ਨਾਮ ਮਿਟੋ ਕੁਰਬਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਵਾਹਿਗੁਰੂ ਦੇ ਨਾਮ ਤੋਂ ਸਦਕੇ ਜਾਂਦੇ ਹਾਂ, ਕਿਉਂਕਿ ਇਸ ਕਲਯੁਗ ਦੇ ਵਿੱਚ ਨਾਮ ਦੁਆਰਾ ਹੀ ਕਲਿਆਣ ਹੁੰਦੀ ਹੈ। ਅੰਧੀ ਦੁਨੀਆਂ ਸਾਹਿਬ ਜਾਣ, ਇਹ ਦੁਨੀਆਂ ਤੇ ਅੰਨੀ ਹੈ, ਅੰਧੇ ਇਹ ਨਾ ਆਖੀਅਨ ਜਨਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਏ। ਜਿਨ੍ਹਾਂ ਨੂੰ ਰੱਬ ਨਹੀਂ ਦਿਸਦਾ, ਜਿਨ੍ਹਾਂ ਨੂੰ ਦਰਗਾਹ ਨਹੀਂ ਦਿਸਦੀ, ਉਹ ਅੰਨੇ ਨੇ, ਸਾਰੀ ਦੁਨੀਆਂ ਹੀ ਅੰਨੀ ਹੈ। ਆ ਜਗ ਮਿੱਠਾ ਗਲਾ ਕਨੀ ਕਿਹਨੇ ਡਿੱਠਾ, ਇਹੋ ਜਿਹੀ ਧਾਰਨਾ ਧਾਰ ਕੇ ਸਾਰੇ ਬੈਠੇ ਨੇ ਵੀ ਦੁਨੀਆਂ ਚ ਐਸ਼ ਕਰੋ, ਹੋਰ ਇੱਥੇ ਕੀ ਲੈਣਾ। ਅੰਧੀ ਦੁਨੀਆਂ ਦੁਨੀਆਂ ਤੇ ਅੰਨੀ ਹੈ, ਤੇ ਸਾਹਿਬ ਜਾਣ ਉਹ ਸਾਹਿਬ ਮਾਲਕ ਜਾਣੀ ਜਾਣ ਹੈ, ਸੁਗੜ ਸੁਜਾਨ ਹੈ, ਉਹ ਸਭ ਦੀ ਹਾਲਤ ਨੂੰ ਵੇਖ ਰਿਹਾ ਹੈ।
ਰਹਾਓ ਗੁਰੂ ਪਾਸੋ ਫਿਰ ਚੇਲਾ ਖਾਏ, ਤਾਮ ਪਰੀਤ ਵਸੈ ਘਰ ਆਏ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਕਲਯੁਗ ਦੇ ਗੁਰੂ ਦੇ ਚੇਲੇ ਬਣੇ ਹੋਏ ਨੇ, ਤੇ ਉਹਨਾਂ ਦੀ ਕੀ ਹਾਲਤ ਹੈ। ਲੋ ਆਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਬਾਬਾ ਜੀ ਫਰਮਾਉਂਦੇ ਹਨ, ਗੁਰੂ ਪਾਸੋਂ ਫਿਰ ਚੇਲਾ ਖਾਏ। ਕਹਿੰਦੇ ਪਹਿਲਾਂ ਤੇ ਜਿਹੜਾ ਗੁਰੂ ਹੈ ਨਾ, ਉਹ ਚੇਲਿਆਂ ਨੂੰ ਉਗਰਾਉਂਦਾ ਹੈ, ਆਪਣੇ ਚੇਲਿਆਂ ਨੂੰ ਕਹਿੰਦਾ ਬਈ ਤੁਸੀਂ ਭੇਟਾ ਪੂਜਾ ਲੈ ਕੇ ਮੇਰੇ ਕੋਲ ਆਓ। ਤੇ ਜਦੋਂ ਉਹਦੇ ਚੇਲੇ ਭੇਟਾ ਪੂਜਾ ਲੈ ਕੇ ਆਪਣੇ ਗੁਰੂ ਕੋਲ ਜਾਂਦੇ ਨੇ, ਤੇ ਫਿਰ ਗੁਰੂ ਉਹਨਾਂ ਨੂੰ ਸ਼ਾਬਾਸ਼ ਦਿੰਦਾ, ਤੇ ਫਿਰ ਉਹਨਾਂ ਨੂੰ ਆਪਣੇ ਕੋਲੇ ਰੱਖਦਾ, ਉਹਨਾਂ ਨੂੰ ਆਪਣੀ ਕੋਈ ਨਾ ਕੋਈ ਹੋਰ ਦੀਖਿਆ ਸਿੱਖਿਆ ਦਿੰਦਾ, ਤੇ ਫਿਰ ਉਹਨਾਂ ਚੇਲਿਆਂ ਨੂੰ ਆਪਣੇ ਕੋਲੋਂ ਰੱਖ ਕੇ ਤੇ ਫਿਰ ਆਪਣਾ ਗੁਰੂ ਡੰਬ ਦਾ ਪ੍ਰਚਾਰ ਕਰਾਉਂਦਾ। ਫਿਰ ਕੀ ਹੁੰਦਾ ਹੈ, ਗੁਰੂ ਪਾਸੋਂ ਫਿਰ ਚੇਲਾ ਖਾਏ, ਤੇ ਫਿਰ ਚੇਲਾ ਗੁਰੂ ਪਾਸੋਂ ਲੈ ਕੇ ਖਾਣਾ ਸ਼ੁਰੂ ਕਰ ਦਿੰਦਾ। ਜਿਹੜੇ ਕਲਯੁਗ ਦੇ ਵਿੱਚ ਜਿੰਨੇ ਵੀ ਦੇਹਧਾਰੀ ਗੁਰੂਆਂ ਦੇ ਡੇਰੇ ਬਣੇ ਹੋਏ ਨੇ, ਉਹਨਾਂ ਦਾ ਇਹੋ ਜਿਹਾ ਹੀ ਢੰਗ ਤਰੀਕਾ ਹੈ ਜਿਵੇਂ ਸਤਿਗੁਰੂ ਜੀ ਫਰਮਾ ਰਹੇ ਨੇ। ਉਹ ਪਹਿਲਾਂ ਚੇਲਿਆਂ ਨੂੰ ਮੁੰਨਦੇ ਨੇ, ਚੇਲਿਆਂ ਨੂੰ ਅਗਰਾਉਂਦੇ ਨੇ, ਤੇ ਫਿਰ ਉਹਨਾਂ ਚੇਲਿਆਂ ਨੂੰ ਆਪਣੇ ਕੋਲ ਰੱਖ ਕੇ ਤੇ ਫਿਰ ਉਹਨਾਂ ਨੂੰ ਲਾਲਚ ਦਿੰਦੇ ਨੇ ਬਈ ਤੁਸੀਂ ਜੋ ਲੈਣਾ ਸਾਡੇ ਕੋਲੋਂ ਲਓ ਤੇ ਤੁਸੀਂ ਹੋਰ ਲੋਕਾਂ ਨੂੰ ਸਾਡੇ ਕੋਲ ਲਿਆਓ। ਇਸ ਢੰਗ ਦੇ ਨਾਲ ਗੁਰੂ ਪਾਸੋਂ ਫਿਰ ਚੇਲਾ ਖਾਏ ਵੀ ਗੁਰੂ ਪਾਸੋਂ ਜਾ ਕੇ ਜਿਹੜਾ ਚੇਲਾ ਹੈ ਉਹ ਜਾ ਕੇ ਉਹ ਖਾਂਦਾ ਹੈ, ਪੈਸੇ ਵੀ ਖਾਂਦਾ, ਮਠਿਆਈਆਂ ਵੀ ਖਾਂਦਾ, ਫਰੂਟ ਵੀ ਖਾਂਦਾ, ਤੇ ਉਹ ਉਹਨਾਂ ਨੂੰ ਖੁਸ਼ ਹੋ ਕੇ ਦਿੰਦੇ ਵੀ ਨੇ। ਤਾਮ ਪ੍ਰੀਤ ਵਸੈ ਕਰੇ ਆਏ, ਤਾਮ ਦਾ ਅਰਥ ਹੈ ਵੀ ਉਹ ਤਾਮੇ ਦੀ ਪ੍ਰੀਤ ਕਰਕੇ। ਖਾਣ ਪੀਣ ਦੇ ਨਾਲ ਸਭ ਦਾ ਸ਼ੌਕ ਹੈ, ਉਹ ਖਾਣ ਪੀਣ ਦੇ ਨਾਲ, ਭੋਜਨ ਦੇ ਨਾਲ, ਤਾਮੇ ਨਾਲ ਪ੍ਰੀਤ ਹੋਣ ਕਰਕੇ ਵਸੈ ਕਰੇ ਆਏ। ਤੇ ਜਿਹੜੇ ਗੁਰੂ ਨੇ ਚੇਲਿਆਂ ਦੇ ਘਰ ਵਿੱਚ ਆ ਕੇ ਵੀ ਵਸਦੇ ਨੇ, ਕਿਧਰੇ ਚੇਲੇ ਗੁਰੂ ਦੇ ਕੋਲ ਜਾ ਕੇ ਰਹਿੰਦੇ ਨੇ ਤੇ ਗੁਰੂ ਦੇ ਕੋਲੋਂ ਲੈ ਕੇ ਖਾਂਦੇ ਨੇ, ਤੇ ਕਿਧਰੇ ਗੁਰੂ ਤਾਮੇ ਦੀ ਪ੍ਰੀਤ ਕਰਕੇ ਚੇਲਿਆਂ ਦੇ ਘਰ ਆ ਜਾਂਦੇ ਨੇ, ਤੇ ਉਹ ਆਪਣੇ ਚੇਲਿਆਂ ਦੇ ਘਰ ਆ ਕੇ ਫਿਰ ਉਹਨਾਂ ਕੋਲੋਂ ਵੀ ਖਾਂਦੇ ਨੇ। ਉਹ ਵੀ ਕਹਿੰਦੇ ਸਾਡੇ ਗੁਰੂ ਜੀ ਆਏ ਨੇ, ਤੇ ਫਿਰ ਸਭ ਕੁਛ ਉਹਨਾਂ ਮੂਹਰੇ ਢੇਰੀ ਕਰ ਦਿੰਦੇ ਹਨ।
ਜੇ ਸੋ ਵਰਿਆ ਜੀਵਨ ਖਾਣ, ਖਸਮ ਪਛਾਣੈ ਸੋ ਦਿਨ ਪਰਵਾਣ।
ਲੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੇ ਗੁਰੂ ਚੇਲੇ ਨੇ ਬਸ ਇਹ ਖਾਣ ਪੀਣ ਦੀ ਹੀ ਸਾਂਝ ਬਣਾਈ ਹੋਈ ਹੈ। ਪਹਿਲਾਂ ਗੁਰੂ ਪਾਸੋਂ ਚੇਲੇ ਖਾਂਦੇ ਨੇ, ਫਿਰ ਗੁਰੂ ਘਰਾਂ ਦੇ ਵਿੱਚ ਆ ਕੇ ਚੇਲਿਆਂ ਦੇ ਕੋਲੋਂ ਖਾਣਾ ਸ਼ੁਰੂ ਕਰ ਦਿੰਦੇ ਹਨ। ਜੇ ਸੋ ਵਰਿਆ ਜੀਵਨ ਖਾਣ, ਜੇ ਸੌ ਵਰਿਆਂ ਤੱਕ ਵੀ ਕੋਈ ਮਨੁੱਖ ਆਪਣੇ ਜੀਵਨ ਦੇ ਵਿੱਚ ਖਾਣ ਪੀਣ ਦਾ ਇਹ ਸਿਲਸਿਲਾ ਚੱਲਦਾ ਰੱਖੇ, ਚਾਲੂ ਰੱਖੇ, ਇਹਦਾ ਮਤਲਬ ਭਾਵੇਂ ਸੌ ਵਰੇ ਵੀ ਗੁਰੂ ਚੇਲੇ ਰਲ ਰਲ ਕੇ ਇੱਕ ਦੂਜੇ ਨੂੰ ਖਾਈ ਜਾਣ, ਪਰ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ, ਉਹਨਾਂ ਦੀ ਕੋਈ ਕੀਮਤ ਨਹੀਂ ਹੈ। ਤੇ ਫਿਰ ਦਿਨ ਕਿਹੜਾ ਪ੍ਰਵਾਨ ਹੈ, ਖਸਮ ਪਛਾਣ ਹੈ ਸੋ ਦਿਨ ਪ੍ਰਵਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਗੁਰੂ ਤੇ ਚੇਲਾ ਆਪਣੇ ਜੀਵਨ ਦੇ ਮਕਸਦ ਨੂੰ ਪਛਾਣ ਲੈਣ, ਜੀਵਨ ਦਾ ਮਕਸਦ ਕੀ ਹੈ, ਪਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਦੋਂ ਗੁਰੂ ਤੇ ਚੇਲਾ ਆਪਣੇ ਜੀਵਨ ਦੇ ਮਕਸਦ ਨੂੰ ਪਛਾਣ ਲੈਣ, ਭਾਵ ਉਸ ਮਾਲਕ ਵਾਹਿਗੁਰੂ ਦੇ ਨਾਲ ਆਪਣੀ ਜਾਣ ਪਛਾਣ ਕਰ ਲੈਣ, ਸੋ ਦਿਨ ਪ੍ਰਵਾਨ ਪਈ ਉਹ ਦਿਨ ਪ੍ਰਵਾਨ ਹੋਵੇਗਾ, ਤੇ ਬਾਕੀ ਖਾਣ ਪੀਣ ਵਾਸਤੇ ਚਾਹੇ 100 ਵਰੇ ਵੀ ਉਹ ਇੱਕ ਦੂਜੇ ਦੇ ਕੋਲੋਂ ਲੈ ਕੇ ਭੇਟਾ ਖਾਂਦੇ ਰਹਿਣ, ਪਰ ਉਹ ਸਮਾਂ ਕਿਸੇ ਲੇਖੇ ਵਿੱਚ ਨਹੀਂ ਹੈ ਜਦੋਂ ਗੁਰੂ ਤੇ ਚੇਲੇ ਆਪਣੇ ਜੀਵਨ ਦੇ ਮਨੋਰਥ ਨੂੰ ਪਛਾਣ ਲੈਣਗੇ। ਜਿਸ ਦਿਨ ਉਹਨਾਂ ਦੋਹਾਂ ਨੂੰ ਪਰਮੇਸ਼ਰ ਦੀ ਪਛਾਣ ਹੋ ਜਾਵੇਗੀ, ਉਹ ਦਿਨ ਉਹਨਾਂ ਦੇ ਲਈ ਪ੍ਰਵਾਨ ਗਿਣਿਆ ਜਾਵੇਗਾ।